ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਹਾਲਾਂਕਿ ਟੈਕਨੋਲੋਜੀ ਵਿੱਚ ਤਰੱਕੀ ਨੂੰ ਆਮ ਤੌਰ 'ਤੇ ਫਾਇਦੇਮੰਦ ਮੰਨਿਆ ਜਾਂਦਾ ਹੈ, ਇੱਕ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਇਸ ਨੇ ਉਹਨਾਂ ਲੋਕਾਂ ਨੂੰ ਵੀ ਨਵੇਂ ਤਰੀਕੇ ਦਿੱਤੇ ਹਨ ਜੋ ਦੂਜੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਈ ਸੁਰੱਖਿਆ ਕਮਿਸ਼ਨਰ ਦੇ ਆਸਟ੍ਰੇਲੀਅਨ ਦਫ਼ਤਰ ਦਾ ਕਹਿਣਾ ਹੈ ਕਿ ਘਰੇਲੂ ਅਤੇ ਪਰਿਵਾਰਕ ਹਿੰਸਾ ਦੇ ਲਗਭਗ ਸਾਰੇ ਪੀੜਤ, ਜਾਣੀ ਉਹਨਾਂ ਵਿੱਚੋਂ 99% ਤੋਂ ਵੱਧ, ਨੇ ਤਕਨਾਲੋਜੀ ਦੀ ਸਹੂਲਤ ਵਾਲੇ ਦੁਰਵਿਵਹਾਰ ਦਾ ਅਨੁਭਵ ਕੀਤਾ ਹੈ। ਫੈਡਰਲ ਸਰਕਾਰ ਨੇ ਇਸ ਮੁੱਦੇ ਨਾਲ ਨਜਿੱਠਣ ਦਾ ਵਾਅਦਾ ਕੀਤਾ ਹੈ ਅਤੇ ਇੱਕ ਗ੍ਰਾਂਟ ਪ੍ਰੋਗਰਾਮ ਦੀ ਘੋਸ਼ਣਾ ਕੀਤੀ ਹੈ ਜਿਸਦਾ ਉਦੇਸ਼ ਉਸ ਟੈਕਨੋਲੋਜੀ ਆਧਾਰਿਤ ਦੁਰਵਿਵਹਾਰ ਨੂੰ ਰੋਕਣਾ ਹੈ। ਪੇਸ਼ ਹੈ ਹਰਲੀਨ ਕੌਰ ਸੋਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ। ਘਰੇਲੂ ਹਿੰਸਾ ਕਈ ਵੱਖ-ਵੱਖ ਰੂਪ ਲੈ ਸਕਦੀ ਹੈ, ਜਿਸ ਵਿੱਚ ਸਰੀਰਕ, ਜਿਨਸੀ, ਵਿੱਤੀ ਅਤੇ ਮਨੋਵਿਗਿਆਨਕ ਹਮਲੇ ਸ਼ਾਮਲ ਹਨ। ਪਰ ਹੁਣ ਅਸੀਂ ਜੋ ਉਪਕਰਨਾਂ ਦੀ ਵਰਤੋਂ ਕਰਦੇ ਹਾਂ ਅਤੇ ਸਾਡੇ ਆਲੇ ਦੁਆਲੇ ਦੀ ਤਕਨੀਕ ਵੀ ਨੁਕਸਾਨ ਪਹੁੰਚਾਉਣ ਲਈ ਵਰਤੀ ਜਾ ਰਹੀ ਹੈ। ਘਰੇਲੂ ਅਤੇ ਪਰਿਵਾਰਕ ਹਿੰਸਾ ਦੀਆਂ ਸਥਿਤੀਆਂ ਵਿੱਚ ਟੈਕਨੋਲੋਜੀ ਦੀ ਸਹੂਲਤ ਵਾਲਾ ਦੁਰਵਿਵਹਾਰ ਜ਼ਬਰਦਸਤੀ ਅਤੇ ਪਰੇਸ਼ਾਨੀ ਦਾ ਇੱਕ ਰੂਪ ਹੈ। ਇਸ ਵਿੱਚ ਮੋਬਾਈਲ, ਇੰਟਰਨੈੱਟ ਅਤੇ ਨਿਗਰਾਨੀ ਤਕਨੀਕਾਂ ਦੀ ਵਰਤੋਂ ਨੂੰ ਨਿੱਜੀ ਨੁਕਸਾਨ ਪਹੁੰਚਾਉਣ ਲਈ ਵਰਤੇ ਜਾਣਾ ਸ਼ਾਮਲ ਹੈ, ਜਿਵੇਂ ਕਿ ਜਿਨਸੀ ਪਰੇਸ਼ਾਨੀ, ਪਿੱਛਾ ਕਰਨਾ, ਸਾਥੀ ਹਿੰਸਾ ਅਤੇ ਚਿੱਤਰ ਆਧਾਰਿਤ ਦੁਰਵਿਵਹਾਰ। ਈ ਸੇਫਟੀ ਕਮਿਸ਼ਨਰ ਜੂਲੀ ਇਨਮੈਨ ਗ੍ਰਾਂਟ ਫੈਡਰਲ ਸਰਕਾਰ ਦੇ ਗ੍ਰਾਂਟ ਪ੍ਰੋਗਰਾਮ ਦੀ ਅਗਵਾਈ ਕਰ ਰਹੀ ਹੈ, ਜੋ ਕਿ 2032 ਤੱਕ ਪਰਿਵਾਰਕ ਹਿੰਸਾ ਨੂੰ ਖਤਮ ਕਰਨ ਦੀ ਰਾਸ਼ਟਰੀ ਯੋਜਨਾ ਦਾ ਹਿੱਸਾ ਹੈ। ਉਹ ਕਹਿੰਦੀ ਹੈ ਕਿ ਦੁਰਵਿਵਹਾਰ ਨੂੰ ਕਈ ਵੱਖ-ਵੱਖ ਰੂਪਾਂ ਵਿੱਚ ਪਛਾਣਿਆ ਜਾ ਸਕਦਾ ਹੈ।
When we think about how technology is actually infiltrating almost every aspect of our lives, including electronic toasters and refrigerators, we've seen things like the manipulation of home thermostats, lighting and smart TV systems, drones monitoring safe houses, and even cars programmed to stall the moment they drive more than 1 kilometer beyond their home. So there are really powerful ways to coerce, control and surveil people through technology.
ਇਸ ਸੁਰੱਖਿਆ ਕਮਿਸ਼ਨਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਹਰ 2 ਵਿੱਚੋਂ ਇੱਕ ਵਿਅਕਤੀ ਆਪਣੇ ਜੀਵਨ ਕਾਲ ਵਿੱਚ ਕਿਸੇ ਸਮੇਂ ਟੈਕਨੋਲੋਜੀ ਸਹੂਲਤ ਦੁਰਵਿਵਹਾਰ ਦਾ ਅਨੁਭਵ ਕਰਦਾ ਹੈ। ਘਰੇਲੂ, ਪਰਿਵਾਰਕ ਅਤੇ ਜਿਨਸੀ ਹਿੰਸਾ ਹਰ ਉਮਰ ਅਤੇ ਜਨਸੰਖਿਆ ਸਮੂਹਾਂ ਵਿੱਚ ਹੁੰਦੀ ਹੈ, ਪਰ ਮੁੱਖ ਤੌਰ 'ਤੇ ਔਰਤਾਂ ਅਤੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ। ਈ ਸੇਫਟੀ ਕਮਿਸ਼ਨਰ ਨੇ ਰਿਪੋਰਟ ਕੀਤੀ ਹੈ ਕਿ ਇਸ ਨੂੰ ਪ੍ਰਾਪਤ ਹੋਣ ਵਾਲੀਆਂ ਆਨਲਾਈਨ ਨੁਕਸਾਨ ਦੀਆਂ ਰਿਪੋਰਟਾਂ ਵਿੱਚੋਂ ਲਗਭਗ 70% ਔਰਤਾਂ ਅਤੇ ਲੜਕੀਆਂ ਦੀਆਂ ਹਨ। ਔਰਤਾਂ ਨੂੰ ਵੀ ਇੱਕ ਸਾਥੀ ਦੁਆਰਾ ਹਿੰਸਾ ਦਾ ਅਨੁਭਵ ਕਰਨ ਦੀ ਸੰਭਾਵਨਾ ਇੱਕ ਪੁਰਸ਼ ਦੇ ਮੁਕਾਬਲੇ ਲਗਭਗ 3 ਗੁਣਾ ਜ਼ਿਆਦਾ ਹੁੰਦੀ ਹੈ। ਨੈਸ਼ਨਲ ਵੁਮੈਨਸ ਸੇਫਟੀ ਅਲਾਇੰਸ ਦੀ ਡਾਇਰੈਕਟਰ ਕੈਥਰੀਨ ਬਰਨੀ ਦਾ ਕਹਿਣਾ ਹੈ ਕਿ ਟੈਕਨੋਲੋਜੀ ਦੀ ਸਹੂਲਤ ਵਾਲੇ ਦੁਰਵਿਵਹਾਰ ਬਾਰੇ ਗਲਤ ਧਾਰਨਾਵਾਂ ਹਨ।
We need to understand digital native perceptions of safety within apps. That's not just specifically dating apps, but it's also looking at social media. People have grown up putting their lives online, and that's a normal part of their existence. And they think that you can get trolling or negative comments has been normalized, if you will. And we need to understand how people perceive themselves to be safe before we have damage in real life and actual long-term damage from digital stalking, digital harassing, deep fakes. We need to understand what those perceptions of safety are.
ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਅਤੇ ਪਰਿਵਾਰਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੀ ਇੱਕ ਸੰਸਥਾ ਵੈਸਨੈੱਟ ਦੇ ਅਨੁਸਾਰ 99% ਤੋਂ ਵੱਧ ਫਰੰਟਲਾਈਨ ਘਰੇਲੂ ਹਿੰਸਾ ਪ੍ਰੈਕਟੀਸ਼ਨਰਸ ਦੇ ਗਾਹਕ ਤਕਨੀਕੀ ਦੁਰਵਿਵਹਾਰ ਦਾ ਸਾਹਮਣਾ ਕਰ ਰਹੇ ਹਨ। ਮੋਨਾਸ਼ ਯੂਨੀਵਰਸਿਟੀ ਦੇ ਸਬੂਤ ਸੁਝਾਅ ਦਿੰਦੇ ਹਨ ਕਿ ਕੋਵਿਡ-19 ਮਹਾਂਮਾਰੀ ਦੇ ਦੌਰਾਨ ਪੇਸ਼ ਕੀਤੇ ਗਏ ਸਮਾਜਿਕ ਆਈਸੋਲੇਸ਼ਨ ਉਪਾਵਾਂ ਦੇ ਦੌਰਾਨ ਟੈਕਨੋਲੋਜੀ ਆਧਾਰਿਤ ਦੁਰਵਿਵਹਾਰ ਵਿੱਚ ਵੀ ਵਾਧਾ ਹੋਇਆ ਹੋ ਸਕਦਾ ਹੈ। ਸੋ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਕੀ ਕੀਤਾ ਜਾ ਸਕਦਾ ਹੈ? ਸ਼੍ਰੀਮਤੀ ਬਰਨੀ ਦਾ ਕਹਿਣਾ ਹੈ ਕਿ ਤਕਨੀਕੀ ਆਧਾਰਿਤ ਦੁਰਵਿਵਹਾਰ ਦੇ ਹੱਲ ਨੂੰ ਆਮ ਤੌਰ ਤੇ ਬਹੁਤ ਜ਼ਿਆਦਾ ਸਰਲ ਕਰਕੇ ਦੱਸਿਆ ਜਾਂਦਾ ਹੈ.
We're going to need to understand community attitudes and how and their behaviors online. We also have to understand perpetrators online. What are their patterns of behavior? Can we map them to stop them? What other kinds of technology can we use to protect people? I think it's really oversimplified to say don't send nude pictures, don't be online. It's unrealistic and unhelpful. But what we do need to do is have a greater understanding of what's happening within the realm and people's behaviors.
ਨਵੇਂ $10 million ਗ੍ਰਾਂਟ ਪ੍ਰੋਗਰਾਮ ਦਾ ਉਦੇਸ਼ ਤਕਨੀਕੀ ਆਧਾਰਿਤ ਦੁਰਵਿਵਹਾਰ ਦੇ ਪ੍ਰਭਾਵਾਂ ਬਾਰੇ ਜਨਤਕ ਜਾਗਰੂਕਤਾ ਵਧਾਉਣਾ ਅਤੇ ਇਸ ਦੇ ਕਾਰਕਾਂ ਨੂੰ ਸੰਬੋਧਿਤ ਕਰਨਾ ਹੈ. ਗੈਰ ਸਰਕਾਰੀ ਸੰਸਥਾਵਾਂ 18 April ਤੋਂ $5 lakh ਤੱਕ ਦੀਆਂ ਗ੍ਰਾਂਟਾਂ ਲਈ ਅਰਜ਼ੀ ਦੇ ਸਕਦੀਆਂ ਹਨ. ਇੱਕ ਬਿਆਨ ਵਿੱਚ ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਨੇ ਫੰਡਿੰਗ ਦੀ ਮਹੱਤਤਾ ਨੂੰ ਉਜਾਗਰ ਕੀਤਾ.
The scale and impact of tech-based abuse in Australia today is unacceptable, and the Albanese government is taking action to end this violence by addressing its root causes. This $10 million funding pool will help community organisations to develop innovative programs that empower women and stop perpetrators misusing technology as a weapon. These grants form part of our response to the national plan to end violence against women and children, which highlights the role technology can play in perpetuating a range of serious harms.
ਟੈਕਨੋਲੋਜੀ ਸੰਬੰਧਿਤ ਦੁਰਵਿਵਹਾਰ ਬਾਰੇ ਵਧੇਰੇ ਜਾਣਕਾਰੀ ਲਈ ਜਾਂ ਗ੍ਰਾਂਟ ਲਈ ਅਰਜ਼ੀ ਦੇਣ ਲਈ esafety.gov.au ਤੇ ਜਾਓ. ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਪਰਿਵਾਰਕ ਜਾਂ ਘਰੇਲੂ ਹਿੰਸਾ ਬਾਰੇ ਗੱਲ ਕਰਨਾ ਚਾਹੁੰਦਾ ਹੈ ਤਾਂ 1800 ਰਿਸਪੈਕਟ ਨੂੰ 1800-737-732 ਤੇ ਕਾਲ ਕਰੋ ਜਾਂ ਲਾਈਫਲਾਈਨ ਨੂੰ 1311-14 ਤੇ ਕਾਲ ਕਰੋ. ਕਿਸੇ ਐਮਰਜੈਂਸੀ ਵਿੱਚ 000 ਤੇ ਕਾਲ ਕਰੋ. ਇਹ ਜਾਣਕਾਰੀ SBS ਨਿਊਜ਼ ਦੀ ਕੀਆਰਾ ਹੇਨ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੁਹਾਣਾ ਦੁਆਰਾ ਪੇਸ਼ ਕੀਤੀ ਗਈ ਹੈ.
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ.